You're with SBS Radio. Find more great stories in your language at sbs.com.au.
SBS.
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 SBS Radio.
ਹਾਜ਼ਰੀਨ ਅੱਜ ਟੈਲੀਫੋਨ ਲਾਈਨ ਦੇ ਜ਼ਰੀਏ ਅਸੀਂ ਪਰਥ ਦੇ ਇੱਕ ਸ਼ਖਸ ਨਾਲ ਰਾਬਤਾ ਕੀਤਾ ਹੈ ਅਤੇ ਮੈਨੂੰ ਯਕੀਨ ਹੈ ਇਹ ਮੁਲਾਕਾਤ ਤੁਹਾਨੂੰ ਬਹੁਤ ਹੀ ਦਿਲਚਸਪ ਲੱਗੇਗੀ। ਇਹਨਾਂ ਦਾ ਨਾਂ ਹੈ ਕਰਨਲ ਹਰਪਾਲ ਸਿੰਘ ਆਹਲੂਵਾਲੀਆ ਅਤੇ ਇਹਨਾਂ ਦਾ ਤਲਕ 36 ਸਿੱਖ ਰੈਜੀਮੈਂਟ ਨਾਲ ਹੈ ਜੋ ਕਿ ਸਾਰਾਗੜੀ ਰੈਜੀਮੈਂਟ ਦੇ ਨਾਂ ਨਾਲ ਬਹੁਤ ਹੀ ਮਸ਼ਹੂਰ ਹੈ। ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕਰਨਲ ਆਹਲੂਵਾਲੀਆ ਨੇ ਇੱਕ ਕਿਤਾਬ ਵੀ ਲਿਖੀ ਹੈ ਐਸ਼ਿਜ਼ ਟੂ ਗਲੋਰੀ, ਜਿਸ ਵਿੱਚ ਇਸ ਬਹਾਦਰ ਰੈਜੀਮੈਂਟ ਦੇ ਸਾਰੇ ਕਾਰਨਾਮਿਆਂ ਦੀ ਦਾਸਤਾਨ ਬਿਆਨ ਕੀਤੀ ਗਈ ਹੈ। ਸੋ ਜੀ, ਸਭ ਤੋਂ ਪਹਿਲਾਂ ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਕਰਨਲ ਆਹਲੂਵਾਲੀਆ SBS ਦੇ ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ ਜੀ, ਔਰ ਤੁਹਾਡੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਣਾ ਮੈਂ।
ਦੇਖੋ ਜੀ, 12 ਸਤੰਬਰ ਆ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਰਾਗੜੀ ਡੇ ਅਤੇ ਨਾਂ ਨਾਲ ਇਹ ਦਿਨ ਜਾਣਿਆ ਜਾਂਦਾ ਹੈ, ਮਨਾਇਆ ਜਾਂਦਾ ਹੈ। ਸੋ ਮੈਂ ਜ਼ਰੂਰ ਚਾਹਾਂਗੀ ਕਿ ਉਸ ਬਾਰੇ ਵੀ ਤੁਸੀਂ ਗੱਲਬਾਤ ਕਰੋ ਅਤੇ ਸਾਨੂੰ ਦੱਸੋ ਕਿ ਅੱਜ ਤੀਕਰ 36 ਸਿੱਖ ਰੈਜੀਮੈਂਟ ਅਤੇ ਹੁਣ 4 ਰੈਜੀਮੈਂਟ ਇਸ ਨੂੰ ਕਿਹਾ ਜਾਂਦਾ ਹੈ, ਅੱਜ ਤੀਕਰ ਉਹ ਇਸ ਦਿਨ ਨੂੰ ਕਿਵੇਂ ਮਨਾਉਂਦੇ ਹਨ। ਪਰ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਸਬਬ ਕਿਵੇਂ ਬਣਿਆ, ਕਿ ਸਾਡੀ ਗੱਲਬਾਤ ਕਿਵੇਂ ਹੋਈ। ਹਾਲ ਹੀ ਵਿੱਚ ਅਸੀਂ ਜਿਹੜੇ ਕਰਨਲ ਡੇਵੂ ਹੈਗੇ ਨੇ ਜੋ 36 ਸਿੱਖ ਰੈਜੀਮੈਂਟ ਨਾਲ ਸਾਰਾਗੜੀ ਦੇ ਦਿਨਾਂ ਵਿੱਚ ਹੈਗੇ ਸਨ, ਉਹਨਾਂ ਦੇ ਪੁਸ਼ਤਾਂ ਵਿੱਚੋਂ ਕਿਸੇ ਨੂੰ ਅਸੀਂ ਡੇਵਿਡ ਟੌਮਲਿਨਸਨ ਨਾਲ ਗੱਲਬਾਤ ਕੀਤੀ ਪਰਥ ਵਿੱਚ। ਅਤੇ ਮੈਂ ਹੁਣ ਚਾਹਾਂਗੀ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਉਸ ਤੋਂ ਬਾਅਦ ਕਿਵੇਂ ਤੁਹਾਡਾ ਰਾਬਤਾ ਮੇਰੇ ਨਾਲ ਹੋਇਆ।
ਹਾਂ, ਇਹ ਬਹੁਤ ਇਤਫਾਕ ਦੀ ਗੱਲ ਹੈ ਕਿ ਦੇਖੋ, ਅਸੀਂ ਮੈਂ 36 ਸਿੱਖ ਜਾਂ 4 ਸਿੱਖ ਨਾਲ 1969 ਤੋਂ ਤਾਲਕ ਰੱਖਣਾ, ਜਦੋਂ ਵੀ ਕਮਿਸ਼ਨ ਹੋਈ 1969 ਚ, ਤੇ ਅਸੀਂ ਹਮੇਸ਼ਾ ਸਾਰਾਗੜੀ ਤੇ ਉਹਨਾਂ ਦੇ ਬਹਾਦਰਾਂ ਨੂੰ 12 ਸਤੰਬਰ ਯਾਦ ਕਰਨੇ ਹਾਂ, ਕਮੈਮੋਰੇਟ ਕਰਨੇ ਹਾਂ। ਤੇ ਹਮੇਸ਼ਾ ਇਹ ਰਹਿੰਦਾ ਹੈ ਕਿ ਵੀ ਕੋਈ ਨਾ ਕੋਈ ਤਾਂ ਉਸ ਟਾਈਮ ਦਾ ਜੋ ਕਿ ਗੁਲਿਸਤਾਨ ਬਹਾਦਰ ਕਹਿਲਾਉਂਦੇ ਸੀ, ਜਿਹਨਾਂ ਨੇ ਸਾਰਾਗੜੀ ਦੀ ਲੜਾਈ ਲੜੀ ਹੈ, ਕੋਈ ਉਹਨਾਂ ਦਾ ਰਿਲੇਟਿਵ ਸਾਨੂੰ ਮਿਲ ਜਾਏ, ਤੇ ਨਹੀਂ ਮਿਲਿਆ। ਤੇ ਇਤਫਾਕ ਦੀ ਗੱਲ ਹੈ ਕਿ ਵੀ ਮੈਂ ਇੱਥੇ ਆਇਆ, ਆਸਟ੍ਰੇਲੀਆ ਮਾਈਗ੍ਰੇਟ ਕੀਤਾ, ਤੇ ਇੱਕ ਦਿਨ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਤੇ ਦੇਖਿਆ ਕਿ ਵੀ ਇੱਕ ਬੰਦਾ ਹੈ ਡੇਵਿਡ ਥਾਮਲਸਨ, ਜਿਹੜਾ ਕਿ ਡਿਵੂ ਦਾ ਗ੍ਰੇਟ 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 ਗ੍ਰੈਂਡਸਨ ਹੈ, ਉਹ ਇੱਥੇ ਆਸਟ੍ਰੇਲੀਆ 'ਚ ਹੈ। ਮੈਂ ਸੋਚਿਆ ਹੋਊਗਾ ਆਸਟ੍ਰੇਲੀਆ 'ਚ, ਤੇ ਉੱਥੇ ਹੀ ਗੱਲ ਛੱਡ ਸੀ। ਲੇਕਿਨ ਥੋੜ੍ਹੇ ਚਿਰ ਬਾਅਦ ਮੈਨੂੰ ਪਤਾ ਲੱਗਿਆ ਉਹ ਤਾਂ ਪਰਥ 'ਚ ਹੈ। ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸ਼ਖਸ ਪਰਥ 'ਚ ਹੈ, ਤੇ ਮੇਰੇ ਰੋਂਗਟੇ ਖੜੇ ਹੋ ਗਏ। ਮੈਂ ਕਿਹਾ ਵੀ ਇਹ ਆਈ ਵਾਂਟ ਟੂ ਮੀਟ ਦਿਸ ਪਰਸਨ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਵੀ ਉਹਨੇ ਗੁਰਦੁਆਰੇ ਨੂੰ ਕੰਟੈਕਟ ਕੀਤਾ, ਲੋਕਲ ਗੁਰਦੁਆਰੇ ਨੂੰ। ਮੈਂ ਲੋਕਲ ਗੁਰਦੁਆਰੇ ਕਮੇਟੀ ਨੂੰ ਕੰਟੈਕਟ ਕੀਤਾ, ਤੇ ਸਾਡੇ ਕੋਲ ਇੱਥੇ 2 ਗੁਰਦੁਆਰੇ ਹਨ, ਤੇ ਮੈਂ ਕੈਨਿੰਗਟਨ ਗੁਰਦੁਆਰੇ ਵਾਲੇ ਨੇ ਪੁੱਛਿਆ ਕਿ ਕਿਉਂ ਮੇਰਾ ਤਾਲਕ ਉਹਨਾਂ ਨਾਲ ਜ਼ਿਆਦਾ ਹੈ, ਕਿ ਵੀ ਇਹ ਬੰਦਾ ਹੈ ਕਿੱਥੇ। ਤੇ ਕਹਿੰਦੇ ਵੀ ਸਾਨੂੰ ਨੀ ਪਤਾ, ਅਸੀਂ ਸਵਾਨ ਵੈਲੀ 'ਚ ਇੱਕ ਹੋਰ ਹੈ ਗੁਰਦੁਆਰਾ, ਉਹਨਾਂ ਕੋਲੋਂ ਪਤਾ ਕਰ ਰਹੇ ਹਾਂ। ਐਂਡ ਵੈਰੀ ਗੁੱਡ ਆਫ ਦੈਮ, ਉਹਨਾਂ ਨੇ ਕੰਟੈਕਟ ਕੀਤਾ, ਮੈਨੂੰ ਉਹਦਾ ਟੈਲੀਫੋਨ ਨੰਬਰ ਦਿੱਤਾ। ਫਿਰ ਮੈਂ ਉਹਨੂੰ ਜਦੋਂ ਮੈਂ ਰਿੰਗ ਕੀਤਾ, ਮੈਨੂੰ ਹੈਰਾਨ ਹੋ ਗਿਆ ਕਿ ਵੀ ਇਹ ਤਾਂ ਉਹੀ ਆਦਮੀ ਹੈ ਜਿਹਦੇ ਬਾਰੇ ਤੁਸੀਂ ਲਿਖਿਆ ਹੈ
ਜੀ।
ਫਿਰ ਅਸੀਂ ਇੱਕ ਮੀਟਿੰਗ ਸੈਟਅਪ ਕੀਤੀ, ਮੈਂ ਉਹਨੂੰ ਆਪਣੇ ਘਰ ਸੱਦਿਆ ਇੱਥੇ ਚਾਹ ਤੇ, ਤੇ ਉਹ ਆਪਣੇ ਨਾਲ ਲੈ ਕੇ ਆਇਆ ਡਾਇਰੀਜ, ਰਿਕਾਰਡ, ਫੋਟੋਗ੍ਰਾਫ, ਜੇ ਉਹਦੇ ਗ੍ਰੇਟ ਗ੍ਰੇਟ ਗ੍ਰੈਂਡ ਫਾਦਰ ਜਨਰਲ ਕਰਨਲ ਡਿਵੂ, ਹੂ ਬਿਕੇਮ ਲੇਟਰ ਔਨ ਲੈਫਟਨ ਜਨਰਲ ਉਹਦੀ ਸੀ
ਜੀ।
ਤੇ ਮੈਂ ਕਿਹਾ ਇਹ ਤਾਂ ਬਹੁਤ ਸ਼ਾਨਦਾਰ ਕਲੈਕਸ਼ਨ ਹੈ।
ਕਰਨਲ ਆਹਲੂਵਾਲੀਆ, ਤੁਹਾਡੇ ਨਾਲ ਮੁਲਾਕਾਤ ਹੋਣੀ ਸੀ SBS ਪੰਜਾਬੀ ਦੇ ਜ਼ਰੀਏ, ਸੋ ਮੇਰੇ ਖਿਆਲ ਇਹੀ ਸਬਬ ਬਣਿਆ ਹੈ। ਬਹੁਤ ਹੀ ਮੁਬਾਰਕ ਮੌਕਾ ਹੈ ਕਿ ਤੁਹਾਡੇ ਨਾਲ ਹੁਣ ਰਾਬਤਾ ਹੋਇਆ ਹੈ। ਦੇਖੋ ਜੀ, ਸਾਰਾਗੜੀ ਬਾਰੇ ਫਿਲਮਾਂ ਵੀ ਬਣੀਆਂ ਹਨ, ਹੁਣ ਬਾਲੀਵੁੱਡ ਨੇ ਵੀ ਫਿਲਮ ਬਣਾ ਲਈ ਹੈ ਅਤੇ ਨੈੱਟਫਲਿਕਸ 'ਤੇ ਵੀ ਡਾਕੂਮੈਂਟਰੀ ਵਗੈਰਾ ਚੱਲ ਰਹੀ ਹੈ। ਮੈਂ ਉਸ ਬਾਰੇ ਤਾਂ ਨਹੀਂ ਪੁੱਛਾਂਗੀ ਤੁਹਾਨੂੰ, ਕਿਉਂਕਿ ਤੁਸੀਂ ਆਪ ਇਹ ਕਿਤਾਬ ਲਿਖੀ ਹੈ ਫਰੋਮ ਐਸ਼ਿਜ਼ ਟੂ ਗਲੋਰੀ। ਤੁਸੀਂ ਮਤਲਬ ਜਿਹੜਾ ਪ੍ਰਮਾਣਿਤ ਇੱਕ ਅਕਾਊਂਟ ਹੈ ਭਾਰਤੀ ਫੌਜ ਵੱਲੋਂ, ਤੁਸੀਂ ਲਿਖਿਆ ਹੈ। ਸੋ ਜ਼ਰਾ ਚਾਨਣ ਪਾਓ, ਹੋਇਆ ਕੀ ਸੀ? ਹੁਣ ਮੈਨੂੰ ਇੰਨਾ ਕੁ ਪਤਾ ਹੈ ਕਿ ਅਗਸਤ ਦੇ ਅੰਤ 'ਚ, 1897 ਦੇ ਅਗਸਤ ਮਹੀਨੇ ਦੇ ਅੰਤ 'ਚ 36 ਸਿੱਖ ਦੇ ਜਿਹੜੇ ਸੋਲਜਰ ਸਨ, ਜਵਾਨ ਸਨ, ਉੱਥੇ ਪਹੁੰਚੇ ਸਨ ਗੁਲਿਸਤਾਨ ਤੇ ਸਾਰਾਗੜੀ. ਉਸ ਤੋਂ ਬਾਅਦ ਦੀ ਦਾਸਤਾਨ ਤੁਸੀਂ ਬਿਆਨ ਕਰੋ, ਕੀ ਕੁਝ ਹੋਇਆ ਤੇ ਆਫੀਸ਼ੀਅਲੀ ਤੁਸੀਂ ਕਿਸ ਤਰ੍ਹਾਂ ਇਸ ਨੂੰ ਹੁਣ ਤੱਕ ਯਾਦ ਕਰਦੇ ਹੋ?
ਮਨਪ੍ਰੀਤ ਜੀ, ਇੱਦਾਂ ਹੈ ਕਿ ਇਹ ਜਿਹੜਾ ਮੈਂ ਕਿਤਾਬ ਲਿਖੀ ਹੈ ਇਸ ਫਰੋਮ ਓਰੀਜਨਲ ਡਾਕੂਮੈਂਟਸ ਜਿਹੜੇ ਸਾਡੇ ਕੋਲ ਹੈਨ ਆਪਣੀ ਪਲਟਨ 'ਚ ਹਾਜ਼ਰ ਅੱਜ ਤੱਕ. ਇਹ ਹੈਂਡ ਰਿਟਨ ਡਾਕੂਮੈਂਟਸ ਨੇ ਉਸ ਟਾਈਮ ਦੇ ਕਮਾਂਡਿੰਗ ਆਫਿਸਰਸ, ਉਸ ਟਾਈਮ ਦੇ ਐਡਜੂਟੈਂਟ, ਉਸ ਟਾਈਮ ਦੇ ਆਫਿਸਰਸ ਦੀ ਲਿਖੀ ਹੈ
ਜੀ.
ਐਂਡ ਇਟ ਕਾਂਟ ਬੀ ਮੋਰ ਔਥੈਂਟਿਕ ਦੈਨ ਦਿਸ
ਜੀ.
ਇਹ ਅੱਜ ਵੀ ਸਾਡੀ ਪਲਟਨ 'ਚ ਹਾਜ਼ਰ ਨੇ. ਕਾਫੀ ਕੁਝ ਲਿਖਿਆ ਗਿਆ ਹੈ ਸਾਰਾਗੜੀ ਬਾਰੇ. ਅਨਫੋਰਚੁਨੇਟਲੀ ਗੱਲ ਇਹ ਹੈ ਕਿ ਜਿਹੜੇ ਜਵਾਨ ਜਿਨ੍ਹਾਂ ਨੇ ਉੱਥੇ ਸਾਰਾਗੜੀ ਦੀ ਲੜਾਈ ਲੜੀ ਉਹ ਤਾਂ ਸਾਰੇ ਉੱਥੇ ਸ਼ਹੀਦ ਹੋ ਗਏ, ਤਾਂ ਉਹਨਾਂ ਦੀ ਤਰਫੋਂ ਕੋਈ ਖਾਸ ਅਕਾਊਂਟ ਹੈ ਨਹੀਂ. ਔਰ ਇਹ ਵੀ ਤੁਹਾਨੂੰ ਯਕੀਨ ਕਰਨਾ ਪਵੇਗਾ ਕਿ ਉਸ ਵੇਲੇ ਸਾਰਾਗੜੀ ਹੀ ਨਹੀਂ, ਫੋਰਟ ਗੁਲਿਸਤਾਨ ਜਿਹੜਾ ਨੇਬਰਿੰਗ ਫੋਰਟ ਸੀ ਤੇ ਫੋਰਟ ਲੋਕਹਾਰਟ ਤੇ ਵੀ ਹਮਲੇ ਹੋ ਰਹੇ ਸੀ, ਤਾਂ ਕੋਈ ਖਾਸ ਵੱਡੇ ਅਕਾਊਂਟ ਹੈ ਨਹੀਂ. ਜਦੋਂ ਮੈਂ ਇਹ ਕਿਤਾਬ ਲਿਖੀ ਤਾਂ ਮੈਂ ਆਪਣੇ ਅਕਾਊਂਟਸ ਖੋਲ੍ਹੇ, ਆਪਣੇ ਡਾਇਜੈਸਟ ਆਫ ਸਰਵਿਸ ਜਿਹਨੂੰ ਕਹਿੰਦੇ ਆ, ਜਿੱਥੋਂ ਮੈਂ ਇਹ ਲਿਆ, ਤੇ ਮੈਂ ਪੜ੍ਹਿਆ ਤੇ ਤਕਰੀਬਨ ਇੱਕ ਦੋ ਪੇਜਸ 'ਚ ਉਹ ਪੂਰੀ ਕਹਾਣੀ ਮੁੱਕ ਗਈ. ਤੇ ਉਹੀ ਮੇਰੀ ਕਿਤਾਬ 'ਚ ਹਾਜ਼ਰ ਹੈ. ਅੱਜ ਕੱਲ੍ਹ ਮੈਂ ਦੇਖ ਰਿਹਾ ਹਾਂ ਲੋਕਾਂ ਨੇ ਕਾਫ਼ੀ ਉਹਦੇ ਕਾਫ਼ੀ ਬੜ ਚੜ੍ਹ ਕੇ ਉਹ ਹੋਰ ਵੀ ਲਿਖਿਆ ਹੈ, ਲੇਕਿਨ ਅਨਫੋਰਚੁਨੇਟਲੀ ਉਸ ਤੋਂ ਇਲਾਵਾ ਕੁਝ ਹੈ ਹੀ ਨਹੀਂ. ਇਨਫੈਕਟ ਦੋ ਪੇਜ ਹੋਣਗੇ ਟੋਟਲ. ਔਰ ਜੋ ਵੀ ਲਿਖਿਆ ਹੈ ਲੋਕਾਂ ਨੇ ਆਪਣੀ ਇਮੈਜੀਨੇਸ਼ਨ ਲਾਈ ਹੈ ਤੇ ਉਸ ਇਮੈਜੀਨੇਸ਼ਨ ਨੂੰ ਯੂਜ਼ ਕਰਦੇ ਹੋਇਆ ਉਹ ਪੂਰੀ ਕਹਾਣੀ ਬਣਾਈ ਹੈ. ਅਸੀਂ ਹਾਲੇ ਵੀ ਇਸ ਬੈਟਲ ਦਾ ਯਾਦ ਕਰਨੇ ਹਾਂ, ਕਮੈਮੋਰੇਟ ਕਰਨੇ ਹਾਂ, ਤੇ ਜਦੋਂ ਵੀ ਤੁਹਾਨੂੰ ਮੌਕਾ ਲੱਗਦਾ ਹੈ, ਸਾਡੀ ਆਪਰੇਸ਼ਨਲ ਕਮਿਟਮੈਂਟਸ ਪਰਮਿਟ ਕਰਦੀਆਂ ਹਨ, ਤੇ ਪਲਟਨ 'ਚ ਇਹ ਰੀਇਨੈਕਟਮੈਂਟ ਹੁੰਦੀ ਹੈ ਸਾਰਾਗੜੀ ਬੈਟਲ ਦੀ. ਮੈਂ ਤੁਹਾਨੂੰ ਕੁਝ ਫੋਟੋਆਂ ਵੀ ਭੇਜੀਆਂ ਹੋਣਗੀਆਂ ਜਿਹਦੇ 'ਚ ਦਿਖਾਇਆ ਗਿਆ ਹੈ ਕਿੱਦਾਂ ਅੱਜ ਕੱਲ੍ਹ ਦੇ ਜਵਾਨ ਉਹ ਰੀਇਨੈਕਟਮੈਂਟ ਕਰ ਰਹੇ ਆ
ਜੀ. ਉਹ ਵੇਖ ਕੇ ਬੜਾ ਹੀ ਅਚਰਜ ਮਹਿਸੂਸ ਹੋਇਆ ਕਿ ਅੱਜ ਦੇ ਦਿਨ ਵੀ, ਹੁਣ ਤੋਂ 120 ਵਰੇ ਪਹਿਲਾਂ ਜੋ ਕੁਝ ਵਾਪਰਿਆ ਸੀ ਉਸ ਨੂੰ ਤੁਸੀਂ ਦੁਬਾਰਾ ਦੁਹਰਾਉਂਦੇ ਹੋ ਤਾਂ ਕਿ ਅੱਜ ਦੇ ਜਵਾਨਾਂ ਨੂੰ ਵੀ ਪਤਾ ਚੱਲੇ ਕਿ ਕਿੰਨੀ ਬਹਾਦਰੀ ਸੀ. ਸੋ ਤੁਹਾਡੀ ਕਿਤਾਬ ਮੁਤਾਬਿਕ ਮੈਂ ਕੁਝ ਜਿਹੜੇ ਸਫ਼ੇ ਪੜ੍ਹੇ ਹਨ, ਤੁਸੀਂ ਉਸ ਵਿੱਚ ਦੱਸਿਆ ਹੈ ਕਿ 3 ਸਤੰਬਰ ਨੂੰ ਵੀ, 8 ਸਤੰਬਰ ਨੂੰ ਵੀ ਲਗਾਤਾਰ ਗੁਰੇਲਾ ਵਾਰਫੇਅਰ ਹੁੰਦੀ ਰਹੀ ਹੈ ਔਰਗਜ਼ਾਈਆਂ ਵੱਲੋਂ ਅਤੇ ਅਫਰੀਦੀ ਜਿਹੜੇ ਕਬਾਇਲੀ ਹੈਗੇ ਸਨ ਉਹਨਾਂ ਵੱਲੋਂ ਫੋਰਟ ਗੁਲਿਸਤਾਨ ਦੇ ਖਿਲਾਫ ਅਤੇ ਸਾਰਾਗੜੀ ਖਿਲਾਫ, ਅਤੇ 12 ਸਤੰਬਰ ਨੂੰ ਆਖਿਰਕਾਰ ਜਦ ਇਹ ਵੱਡੀ ਜੰਗ ਲੜੀ ਗਈ ਜਿੱਥੇ ਕੇਵਲ ਅਤੇ ਕੇਵਲ ਮਿਖਲ 21 ਜਵਾਨ ਸਨ, ਉਸ ਬਾਰੇ ਦੱਸੋ. ਔਫੀਸ਼ਲੀ ਤੁਹਾਨੂੰ ਕੀ ਮਿਲਿਆ, ਜੋ ਪ੍ਰਮਾਣਿਤ ਇੱਕ ਅਕਾਊਂਟ ਹੈ, ਤੁਹਾਨੂੰ ਕੀ ਕੁਝ ਮਿਲਿਆ, ਕੀ ਕੁਝ ਲਿਖਿਆ ਸੀ ਜੋ ਤੁਸੀਂ ਆਪਣੀ ਕਿਤਾਬ ਵਿੱਚ ਬਿਆਨ ਕੀਤਾ ਹੈ?
ਬੇਸਿਕਲੀ ਜੋ ਮੇਰੀ ਅਕਾਊਂਟ ਜੋ ਮੈਂ ਕਿਤਾਬ 'ਚ ਲਿਖਿਆ ਉਹੀ ਮੈਨੂੰ ਮਿਲਿਆ ਹੈ ਕਿ ਵੀ ਇਹ ਬੈਟਲ ਨੂੰ ਰੈਕਗਨਾਈਜ਼ ਕੀਤਾ ਗਿਆ ਬ੍ਰਿਟਿਸ਼ ਗਵਰਨਮੈਂਟ ਨੇ ਅਤੇ ਉਹਨਾਂ ਦੀ ਪਾਰਲੀਮੈਂਟ ਨੇ, ਅਤੇ ਉਸ ਕਰਕੇ ਉਹਨਾਂ ਨੇ ਉਹਦੇ ਬਹਾਦਰ ਜਵਾਨਾਂ ਨੂੰ ਇਨਾਮ ਵੰਡੇ ਆ. ਇੱਕ ਤਾਂ ਇੰਡੀਅਨ ਆਰਡਰ ਆਫ ਮੈਰਿਟ ਜਿਹੜਾ ਉਸ ਟਾਈਮ 'ਤੇ ਹਾਇਸਟ ਡੈਕੋਰੇਸ਼ਨ ਹੁੰਦਾ ਸੀ ਫੋਰ ਇੰਡੀਅਨ ਸੋਲਜਰਸ, ਉਹ ਵੀ ਕਲਾਸ 1. ਮੈਂ ਇੱਕ ਪਾਸੇ ਦੇਖਿਆ ਹੈ ਕਿਸੇ ਨੇ ਲਿਖਿਆ ਹੈ ਕਿ ਇਟ ਵਾਜ ਕਲਾਸ 2. ਨੋ, ਇਟ ਵਾਜ ਕਲਾਸ 1. 21 ਮਿਲੇ ਹਨ ਐਟ ਵਨ ਟਾਈਮ, ਵਿਚ ਇਜ ਵਨ ਆਫ ਦ ਰੇਅਰੈਸਟ ਓਕੇਜ਼ਨਸ. ਇਨਫੈਕਟ ਆਈ ਡੋਂਟ ਥਿੰਕ ਐਨੀਵਨ ਐਲਸ ਹੈਜ਼ ਗਾਟ ਇਟ, ਕਿ ਵੀ ਸਾਰੇ ਦੇ ਸਾਰੇ ਬਹਾਦਰਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਮਿਲਿਆ ਹੋਇਆ. ਇੰਡੀਅਨ ਆਰਡਰ ਆਫ ਮੈਰਿਟ ਟੂਡੇ ਇਜ ਇਕੁਅਲੈਂਟ ਟੂ ਵਿਕਟੋਰੀਆ ਕ੍ਰੋਸ ਉਸ ਟਾਈਮ ਦਾ, ਐਂਡ ਅੱਜ ਦਾ ਪਰਮਵੀਰ ਚੱਕਰ.
ਤੇ ਇਹਦੇ ਨਾਲ ਕੋਈ ਨਕਦੀ ਇਨਾਮ ਵੀ ਸੀਗਾ?
ਯੈਸ, ਉਹਨਾਂ ਨੂੰ ਇਨਾਮ ਮਿਲਿਆ, ਉਹਨਾਂ ਨੂੰ ਜ਼ਮੀਨ ਦਿੱਤੀਆਂ ਗਈਆਂ, ਉਹਨਾਂ ਨੂੰ ਪੈਸੇ ਦਿੱਤੇ ਗਏ, ਪਲੱਸ ਉਹਨਾਂ ਦੇ ਮੈਮਰੀ 'ਚ ਦੋ ਗੁਰਦੁਆਰੇ ਖੜੇ ਰਹੇ ਕੀਤੇ ਗਏ, ਦੋਵੇਂ ਅੱਜ ਵੀ ਹਾਜ਼ਰ ਨੇ. ਇੱਕ ਹੈ ਫਿਰੋਜ਼ਪੁਰ 'ਚ ਅਤੇ ਦੂਜਾ ਅੰਮ੍ਰਿਤਸਰ 'ਚ. ਅੰਮ੍ਰਿਤਸਰ 'ਚ ਆਪਣੇ ਗੋਲਡਨ ਟੈਂਪਲ ਦੇ ਕਾਫ਼ੀ ਨਜ਼ਦੀਕ ਹੈ ਹਰਿਮੰਦਰ ਸਾਹਿਬ ਦੇ ਕੋਲ
ਜੀ ਜੀ. ਮੈਂ ਕੁਛ ਤਸਵੀਰਾਂ ਵੇਖੀਆਂ ਨੇ ਜੋ ਤੁਸੀਂ ਇਹਨਾਂ ਦੇ ਬਾਰੇ ਭੇਜੀਆਂ ਹਨ, ਗੁਲਿਸਤਾਨ ਬਹਾਦਰਾਂ ਦੀ ਵੀ ਤਸਵੀਰਾਂ, ਬਾ ਕਮਾਲ ਤਸਵੀਰਾਂ ਹਨ, ਇੰਨੇ ਸੋਹਣੇ ਜੱਚ ਰਹੇ ਨੇ, ਇੰਨੀ ਸੋਹਣੀ ਯੂਨੀਫਾਰਮ ਉਹਨਾਂ ਨੇ ਸਾਰਿਆਂ ਨੇ ਪਾਈ ਹੋਈ ਹੈ, ਅਸੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਾਂਗੇ। ਪਰ ਤੁਹਾਡੀ ਕਿਤਾਬ ਦਾ ਇੱਕ ਹਿੱਸਾ ਮੈਂ ਜ਼ਰੂਰ ਚਾਹਵਾਂਗੀ ਤੁਸੀਂ ਹੋਰ ਸਰੋਤਿਆਂ ਨੂੰ ਦੱਸੋ, ਕਿਉਂਕਿ ਹਵਲਦਾਰ ਈਸ਼ਰ ਸਿੰਘ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਕਮਾਨ ਸੰਭਾਲੀ ਸੀ ਸਾਰਾਗੜੀ ਵਿਖੇ, ਆਪਣੇ ਜਵਾਨਾਂ ਨੂੰ ਉਹੀ ਪ੍ਰੇਰਿਤ ਕਰ ਰਹੇ ਸਨ, ਅਤੇ ਅੰਤ ਵਿੱਚ ਇੱਕੋ ਗੁਰਮੁਖ ਸਿੰਘ ਰਹਿ ਗਿਆ ਸੀ ਜੋ ਸਿਗਨਲ ਕਰ ਰਿਹਾ ਸੀ, ਤੇ ਮੇਰੇ ਇੱਕੋ ਇੱਕੋ ਬੱਚਿਆ ਸੀ, ਤੇ ਤੁਸੀਂ ਉਹਦੇ ਬਾਰੇ ਇੱਕ ਲਾਈਨ ਲਿਖੀ ਹੋਈ ਹੈ ਕਿ ਉਸਨੇ ਅਖੀਰ ਕੀ ਲਿਖ ਕੇ ਭੇਜਿਆ ਸੀ ਆਪਣੇ ਗੁਲਿਸਤਾਨ ਵਿੱਚ ਬੈਠੇ ਕਮਾਂਡਰ ਨੂੰ।
ਯੈਸ, ਐਕਚੁਅਲੀ ਜਿਹੜਾ ਲਾਸਟ ਮੈਨ ਸ਼ਹੀਦ ਹੋਇਆ ਉੱਥੇ, ਉਹ ਸਿਪਾਹੀ ਗੁਰਮੁਖ ਸੀ, ਐਕਚੁਅਲੀ ਸਿਗਨਲਰ ਗੁਰਮੁਖ ਸਿੰਘ।
ਜੀ ਜੀ।
ਐਂਡ ਉਹਦਾ ਡਿਊਟੀ ਸੀ ਕਿ ਵੀ ਉਹ ਹੀਲੀਓਸ ਔਰ ਫਲੈਗਸ ਦੇ ਜ਼ਰੀਏ ਫੋਰਟ ਗੁਲਿਸਤਾਨ ਔਰ ਫੋਰਟ ਲੋਕਹਾਰਟ ਦੇ ਵਿੱਚ ਮੈਸੇਜਸ ਭੇਜਦਾ ਸੀ। ਉਹਦਾ ਕੰਮ ਸਿਰਫ ਸੀ ਸਿਗਨਲਿੰਗ, ਮੈਸੇਜਸ ਭੇਜਣਾ, ਇਸ ਕਰਕੇ ਉਹਦੀ ਸਪੈਸ਼ਲਾਈਜ਼ ਡਿਊਟੀ ਸੀ। ਉਹ ਹੁਣ ਆਖਰੀ ਮਿੰਟ ਤੱਕ, ਜਦਕਿ ਸਾਰੇ ਬਾਕੀ ਸ਼ਹੀਦ ਹੋ ਗਏ 20, ਐਕਚੁਅਲੀ 22 ਬੰਦੇ ਸੀ, ਮੈਂ ਤੁਹਾਨੂੰ ਦੱਸਾਂਗਾ ਉਹਦੇ ਬਾਰੇ ਐਕਸਟਰਾ ਦਾ।
ਜੀ ਜੀ।
ਜਦੋਂ ਉਹ ਇਕੱਲਾ ਰਹਿ ਗਿਆ ਤੇ ਉਹਨੇ ਆਪਣੇ ਆਫਿਸਰ ਕਮਾਂਡਿੰਗ ਨੂੰ ਕਿਹਾ ਕਿ ਮੈਨੂੰ ਇਜਾਜ਼ਤ ਦਿਓ ਕਿ ਮੈਂ ਆਪਣਾ ਸਿਗਨਲਿੰਗ ਇਕੁਪਮੈਂਟ ਛੱਡ ਕੇ ਆਪਣੀ ਰਾਈਫਲ ਤਿਆਰ ਕਰਕੇ ਲੈ ਕੇ ਦੁਸ਼ਮਣ ਨਾਲ ਲੜਨ ਦੀ ਇਜਾਜ਼ਤ ਦਿਓ। ਦੈਟ ਵਾਜ਼ ਦ ਲਾਸਟ ਮੈਸੇਜ ਦੈਟ ਹੀ ਸੈਂਟ ਆਊਟ। ਅੱਜ ਕੱਲ ਆਈ ਰਿਮੈਂਬਰ ਜਦੋਂ ਮੈਂ ਕਮਾਂਡ ਕਰ ਰਿਹਾ ਸੀ, ਮੋਟੀਵੇਸ਼ਨ ਕਰਕੇ ਅਸੀਂ ਇੱਕ ਅਵਾਰਡ ਵੀ ਰੱਖਿਆ ਸੀ, ਸਿਪਾਹੀ ਗੁਰਮੁਖ ਸਿੰਘ ਅਵਾਰਡ ਫੋਰ ਦ ਬੈਸਟ ਸਿਗਨਲਰ ਇਨ ਦ ਬਟਾਲੀਅਨ। ਤੇ ਉਹਦੇ ਲਈ ਜਿਹੜਾ ਚੁਣਿਆ ਜਾਂਦਾ ਸੀ ਬੈਸਟ ਸਿਗਨਲ, ਬੈਸਟ ਸਿਗਨਲ ਪਲਟੂਨ ਜਵਾਨ, ਉਹਨੂੰ ਅਵਾਰਡ ਮਿਲਦਾ ਸੀ, ਉਹਨੂੰ ਪੈਸੇ ਵੀ ਮਿਲਦੇ ਸੀ 200 ਰੁਪਏ ਕਰਕੇ।
ਅੱਛਾ, ਠੀਕ ਹੈ।
ਹਾਂਜੀ।
ਤੇ ਇੱਕ ਨਾਲ ਵੀ ਤੁਸੀਂ ਕਹਿ ਰਹੇ ਹੋ ਕਿ 22 ਜਵਾਨ ਉੱਥੇ ਮੌਜੂਦ ਸਨ, 21 ਨਹੀਂ, ਇਹ ਕਿਵੇਂ?
ਹਾਂ, 21 ਜਵਾਨ ਸੀ, 22ਵਾਂ ਇੱਕ ਹੋਰ ਸਾਡੇ ਕੋਲ ਉੱਥੇ ਬੰਦਾ ਸੀ ਜਿਹਦਾ ਨਾਮ ਸੀ ਸਫਾਈ ਵਾਲਾ ਦਾਦ। ਓਫੀਸ਼ਲੀ ਉਸ ਵੇਲੇ ਇਹ ਸੋਲਜਰ ਨਹੀਂ ਕਹਿੰਦੇ ਸੀ, ਐਟ ਦੈਟ ਟਾਈਮ ਉਸ ਸਮੇਂ 'ਚ ਇਹ ਕਹਿੰਦੇ ਸੀ ਕਿ ਇਹ ਫੋਲੋਅਰ ਹੈ, ਦ ਟਾਈਟਲ ਗਿਵਨ ਟੂ ਦੈਮ ਵਾਸ ਫੋਲੋਅਰ।
ਅੱਛਾ।
ਕੁਛ ਸਾਲਾਂ ਬਾਅਦ ਇਹ ਫੋਲੋਅਰ ਦੀ ਵੀ ਟਾਈਟਲ ਚੇਂਜ ਹੋ ਗਈ, ਉਹਨੂੰ ਕਹਿੰਦੇ ਸੀ ਨਾਨ ਕੰਬੈਟੈਂਟ ਐਨਰੋਲਡ, NCEs। ਇਹ ਕਾਫੀ ਚਿਰ ਚੱਲਿਆ। ਫਿਰ ਜਦੋਂ ਮੈਂ ਕਮਾਂਡ ਕਰ ਰਿਹਾ ਸੀ ਤਕਰੀਬਨ 1991-92 'ਚ, ਉਹ ਵੀ ਬਦਲਤਾ ਇਹਨਾਂ ਨੇ, ਇੰਡੀਅਨ ਆਰਮੀ ਪ੍ਰੋਗਰੈਸ ਹੋ ਗਈ, ਕਹਿੰਦੇ ਕਿ ਵੀ ਦੇ ਕੈਨ ਬੀ ਨੋ ਨਾਨ ਕੰਬੈਟੈਂਟ। ਜਦੋਂ ਲੜਾਈ ਕਰ ਰਹੇ ਹਾਂ, ਲੜ ਰਹੇ ਹਾਂ, ਐਵਰੀਵਨ ਇਜ਼ ਅ ਕੰਬੈਟੈਂਟ।
ਠੀਕ ਹੈ।
ਐਂਡ ਦੈਨ ਦੀਜ਼ ਆਲਸੋ ਦੀਜ਼ ਸਫਾਈ ਵਾਲਾ, ਸਵੀਪਰਸ, ਕੁੱਕਸ, ਧੋਬੀ, ਇਹ ਸਾਰੇ ਦੇ ਸਾਰੇ ਦੈਟ ਟਾਈਟਲ ਵਾਸ ਚੇਂਜ ਟੂ ਕੰਬੈਟੈਂਟ ਐਸ ਵੈਲ। ਐਂਡ ਇਹਨਾਂ ਨੂੰ ਵੀ ਉਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੀ ਕਿ ਇੱਕ ਨੋਰਮਲ ਸਿਪਾਹੀ ਨੂੰ ਦਿੱਤੀ ਜਾਂਦੀ ਹੈ।
ਸੋ ਕਰਨਲ ਆਹਲੂਵਾਲੀਆ, 12 ਸਤੰਬਰ 1897 ਨੂੰ ਜਦ ਇਹ ਸਾਰਾ ਕੁਛ ਵਾਪਰਿਆ ਸਾਰਾਗੜੀ ਵਿਖੇ, ਸੋ 21 ਤੁਸੀਂ ਕਹਿ ਰਹੇ ਹੋ ਸਿਪਾਹੀ ਸਨ, ਅਤੇ 22ਵਾਂ ਜਿਹੜਾ ਸੀ ਫੋਲੋਅਰ ਜਾਂ ਜੋ ਸਫਾਈ ਵਾਲਾ ਤੁਸੀਂ ਨਾਂ ਲਿਆ ਹੈ, ਅਤੇ ਉਹ 22 ਦੇ 22 ਸ਼ਹੀਦ ਹੋਏ ਨੇ, ਹੈ ਨਾ?
ਹਾਂਜੀ, ਪੂਰੇ 22 ਸ਼ਹੀਦ ਹੋਏ, ਲੇਕਿਨ ਇਨਾਮ ਸਿਰਫ 21 ਨੂੰ ਮਿਲਿਆ ਹੈ, ਕਿਉਂਕਿ ਉਸ ਜ਼ਮਾਨੇ 'ਚ ਦੇਰ ਵਰ ਨੋ ਅਵਾਰਡਸ for followers, they were not regarded as capable of receiving awards.
ਠੀਕ ਹੈ। ਸੋ ਇਹ ਵੀ ਤੁਸੀਂ ਦੱਸਿਆ ਹੈ ਕਿ 500 ਰੁਪਏ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਮਿਲੇ, 2-2 ਮੁਰੱਬੇ ਜ਼ਮੀਨ ਦੇ ਵੀ ਉਹਨਾਂ ਨੂੰ ਦਿੱਤੇ ਗਏ। ਪਰ ਇੱਕ ਗੱਲ ਇਹ ਦੱਸੋ, ਮੇਰੇ ਖਿਆਲ ਤੁਸੀਂ ਦੱਸਿਆ ਕਿ ਸਾਰਿਆਂ ਦੀ ਉਮਰ ਬੜੀ ਘੱਟ ਸੀ, ਪਰ ਸ਼ਾਇਦ ਹਵਲਦਾਰ ਈਸ਼ਰ ਸਿੰਘ ਦਾ ਵਿਆਹ ਹੋਇਆ ਸੀ, ਉਹ ਸ਼ਾਦੀ ਸ਼ੁਦਾ ਸਨ?
ਹਵਲਦਾਰ ਈਸ਼ਰ ਸਿੰਘ ਦੀ ਸ਼ਾਦੀ ਨਹੀਂ ਹੋਈ ਸੀ। ਦੈਟ ਇਜ਼ ਦ ਥਿੰਗ, ਜੇ ਉਹਦੀ ਸ਼ਾਦੀ ਹੁੰਦੀ, ਉਹਦੇ ਬੱਚੇ ਹੁੰਦੇ, there would have been some continuation. None of these were people, these soldiers were married.
So ek vi vyaya nahi siga?
No. So there was no continuation as far as that lineage was concerned. Jadon main kehna ke bhi sanu ek great grand nephew milya, he hai 1987 di gal hai, oh bhi nephew si, not direct descendant.
Kina da? Hawaldar Ishwar Singh da?
Yeah, Hawaldar Ishwar Singh da.
Te ki unhan nu pata si ki ਉਹਨਾਂ ਦੇ ਜਿਹੜੇ ਪੂਰਵਜ ਨੇ ਉਹਨਾਂ ਨੇ ਕੀ ਕੁਝ ਹਾਸਲ ਕੀਤਾ ਸੀ?
ਨਾ, ਉਹਨੂੰ ਕੁਝ ਨਹੀਂ ਪਤਾ ਸੀ ਇਹਦੇ ਬਾਰੇ। ਇਨਫੈਕਟ ਹੀ ਹੈਡ ਨੋ ਨੋਲੇਜ, ਉਹਨੂੰ ਕੁਝ ਜਦੋਂ ਅਸੀਂ ਉਹਦੇ ਨਾਲ ਗੱਲ ਕੀਤੀ, ਉਹ ਤਾਂ ਪਹਿਲਾਂ ਹੈਰਾਨ ਹੋ ਗਿਆ ਕਿ ਵੀ ਸਾਡੀ ਪਲਟਨ ਦੇ ਸਿਪਾਹੀ ਉਹਨੂੰ ਲੈਣ ਗਏ ਕਿ ਵੀ ਤੂੰ ਆ ਸਾਡੇ ਪਲਟਨ ਚ ਐਜ਼ ਅ ਗੈਸਟ ਆਫ ਆਨਰ, ਤੇ ਉਹਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ।
ਖੈਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਹਾਡੀ ਜਿਹੜੀ ਪਲਟਨ ਹੈ ਉਸਨੇ ਇੰਨਾ ਸਾਂਭ ਕੇ ਰੱਖਿਆ ਇਸ ਇਤਿਹਾਸ ਨੂੰ, ਅਤੇ ਤੁਸੀਂ ਦੱਸ ਰਹੇ ਸੀ ਕਾਫੀ ਪੁਰਾਤਨ ਜਿਹੜੇ ਰਿਕਾਰਡਸ ਨੇ ਉਹਨਾਂ ਨੂੰ ਵੀ ਤੁਸੀਂ ਰੱਖਿਆ ਹੋਇਆ, ਅਤੇ ਇੱਕ ਸਟੈਂਡਰਡ ਸੀ ਜਿਹੜੇ ਸਾਨੂੰ ਪਤਾ ਹੈ ਕਿ ਜਿਹੜੇ ਸਟੈਂਡਰਡ ਕਹਿੰਦੇ ਜਿਹੜੇ ਝੰਡੇ ਹੁੰਦੇ ਨੇ ਹੈ ਨਾ, ਉਹ ਵੀ ਕੈਪਚਰ ਕਰਕੇ ਰੱਖਿਆ ਹੋਇਆ ਸੀ ਤੁਸੀਂ ਆਪਣੀ ਪਲਟਨ ਵਿੱਚ ਕਾਫੀ ਚਿਰ।
ਸਾਡੇ ਆਫਿਸਰਸ ਮੈਸ ਚ ਡਿਸਪਲੇਡ ਹੈ।
ਅੱਛਾ ਜੀ।
ਅਤੇ ਹੁਣ ਉਹਨੂੰ ਅਸੀਂ ਭੇਜਤਾ ਹੈ ਰੈਜੀਮੈਂਟਲ ਸੈਂਟਰ ਚ ਟੂ ਬੀ ਡਿਸਪਲੇਡ ਇਨ ਦਾ ਆਫ ਰੈਜੀਮੈਂਟਲ ਸੈਂਟਰ ਚ, ਸਾਡਾ ਮਿਊਜ਼ੀਅਮ ਹੈ ਉੱਥੇ ਰੱਖਿਆ ਹੋਇਆ।
ਇੱਕ ਮੈਂ ਜ਼ਰੂਰ ਸਵਾਲ ਤੁਹਾਨੂੰ ਪੁੱਛਾਂਗੀ, ਹੁਣ ਜਿਸ ਤਰ੍ਹਾਂ ਅਸੀਂ ਕਰਨਲ ਡਿਵੂ ਦੀ ਗੱਲ ਕੀਤੀ ਹੈ ਅਤੇ ਕਰਨਲ ਹੌਟਨ ਉਹਨਾਂ ਤੋਂ ਪਹਿਲੇ ਜਿਹੜੇ ਕਮਾਂਡਰ ਸਨ, ਕੀ ਇਹ ਜਿਹੜੇ 36 ਸਿੱਖ ਰੈਜੀਮੈਂਟ ਦੇ ਕਮਾਂਡਰ ਸਨ, ਇਹਨਾਂ ਦੇ ਇੰਚਾਰਜ ਸਨ, ਕੀ ਇਹ ਪੰਜਾਬੀ ਬੋਲਦੇ ਸਨ?
ਯੈਸ ਆਫ ਕੋਰਸ, ਇਹ ਬਿਲਕੁਲ ਤਗੜੀ ਬਹੁਤ ਅੱਛੀ ਪੰਜਾਬੀ ਬੋਲਦੇ ਹਨ। ਮੈਂ ਮਨਪ੍ਰੀਤ ਤੁਹਾਨੂੰ ਦੱਸਣਾ, ਦਿਸ ਇਜ਼ ਵਨ ਆਫ ਦਾ ਯੂਨੀਕ ਐਕਸਪੀਰੀਅੰਸਿਸ, ਜਿਹੜੇ ਵੀ ਬ੍ਰਿਟਿਸ਼ ਆਫਿਸਰ ਸੀ ਚਾਹੇ ਉਹ ਸਿੱਖ ਰੈਜੀਮੈਂਟ 'ਚ ਕੰਮ ਕਰਦੇ ਆ ਇਨਰੋਲਡ ਸੀ, ਚਾਹੇ ਉਹ ਗੁਰਖਾ ਰੈਜੀਮੈਂਟ 'ਚ ਸੀ, ਚਾਹੇ ਉਹ ਰਾਜਪੂਤ ਰੈਜੀਮੈਂਟ 'ਚ ਸੀ, ਜਿਹੜੀ ਵੀ ਰੈਜੀਮੈਂਟ ਦੇ ਨਾਲ ਉਹਨਾਂ ਦਾ ਤਾਲਕ ਸੀ, ਉਹ ਲੋਕਲ ਲੈਂਗੁਏਜ 'ਚ ਟਰੁੱਪਸ ਨੂੰ ਐਡਰੈਸ ਕਰਦੇ ਸੀ। ਮੈਂ ਤੁਹਾਨੂੰ ਮਿਸਾਲ ਦਿੰਦਾ, 1987 'ਚ ਜਦੋਂ ਅਸੀਂ 100 ਸਾਲਾਂ ਮਨਾਇਆ ਸੈਂਟੀਨਰੀ, ਸਾਡੇ ਕੋਲ ਦੋ ਅਫਸਰ ਆਏ ਇੰਗਲੈਂਡ ਚੋਂ ਜਿਹੜੇ ਕਿ ਸਾਡੇ ਨਾਲ ਸਰਵ ਕੀਤਾ ਪਲਟਨ ਦੇ ਨਾਲ, ਉਹ ਵੀ ਉਹਨਾਂ ਨੇ ਸਰਵ ਕੀਤਾ ਸਿਰਫ ਇੱਕ ਦੋ ਸਾਲ ਡਿਊਰਿੰਗ ਦਾ ਨਾਰਥ ਅਫਰੀਕਨ ਕੈਂਪੇਨ। ਟੋਟਲ ਉਹਨਾਂ ਦੀ ਸਰਵਿਸ ਪਲਟਨ ਚ ਹੋਏਗੀ 3 ਜਾਂ 4 ਸਾਲ, ਬਿਕੋਜ਼ ਐਸ ਸੂਨ ਐਸ ਦੇ ਕੇਮ ਬੈਕ ਫਰੋਮ ਵਰਲਡ ਵਾਰ 2 ਡੀਮੋਬਲਾਈਜੇਸ਼ਨ ਹੋਈ ਹੈ, ਤੇ ਜਿਹੜੇ ਐਕਸਟਰਾ ਪਰਸਨਲ ਸੀ ਉਹ ਛੱਡਦੇ ਗਏ, ਤੇ ਇਹ ਲੋਕੀ ਦੋਵੇਂ ਚਲੇ ਗਏ। ਇੱਕ ਦਾ ਨਾਂ ਸੀ ਕੈਪਟਨ ਐਲਨ ਵਿੰਬੁਸ਼, ਦੂਜਾ ਸੀ ਮੇਜਰ ਜੌਨ ਐਨਿਸ। ਦੋਵੇਂ ਆਏ ਨਾ, ਦਿਸ ਇਜ਼ ਇਨ 1987। ਦੋਨਾਂ ਨੇ ਸੈਨਿਕ ਸੰਮੇਲਨ ਚ ਜਵਾਨਾਂ ਨੂੰ ਐਡਰੈਸ ਕੀਤਾ। ਸੈਨਿਕ ਸੰਮੇਲਨ ਤੁਸੀਂ ਸਮਝਦੇ ਹੋ ਨਾ, ਵੀ ਜਿੱਥੇ ਜਵਾਨਾਂ ਨੂੰ ਐਡਰੈਸ ਕਰੀਦਾ, ਤੇ ਉਹਨਾਂ ਨੇ ਦੋਨਾਂ ਨੇ ਪੰਜਾਬੀ ਚ ਗੱਲ ਕੀਤੀ। ਯੈਸ, ਅਸੀਂ ਹੈਰਾਨ ਹੋ ਗਏ ਕਿ ਵੀ ਕਿੰਨਾ ਕੁ ਤਾਲਕ ਰਿਹਾ ਉਹਨਾਂ ਦਾ ਪਲਟਨ ਦੇ ਨਾਲ 2-3 ਸਾਲ, ਉਹ ਵੀ ਲੜਾਈ ਦੇ ਦੌਰਾਨ। ਲੇਕਿਨ ਉਹਨਾਂ ਨੇ ਦੇਖੋ 1945 ਤੋਂ ਲੈ ਕੇ ਹੁਣ ਤੱਕ ਜਵਾਨ ਆਪਣੀ ਲੈਂਗੁਏਜ ਨਹੀਂ ਛੱਡੀ। ਉਹਨਾਂ ਨੂੰ ਕਾਫੀ ਫਖਰ ਸੀ ਕਿ ਵੀ ਉਹ ਪੰਜਾਬੀ ਚ ਗੱਲ ਕਰਨਗੇ। ਹਾਂਜੀ, ਇਨਫੈਕਟ ਵਨ ਆਫ ਦੈਮ ਕੈਪਟਨ ਐਲਨ ਵਿੰਬੁਸ਼, ਜਿਹਦੀ ਮੈਂ ਗੱਲ ਕਰ ਰਹਾ, ਉਹ ਸਿਗਨਲ ਪਲਟੂਨ ਚ ਸੀ।
ਅੱਛਾ।
ਜਦੋਂ ਉਹ ਆਇਆ ਸਾਡੇ ਕੋਲ, ਉਹਦੇ ਕੋਲ ਇੱਕ ਛੋਟੀ ਜਿਹੀ ਬਲੈਕ ਐਂਡ ਵਾਈਟ ਫੋਟੋਗ੍ਰਾਫ ਸੀ ਉਹਦੀ ਸਿਗਨਲ ਪਲਟੂਨ ਦੀ, ਤੇ ਉਹਨੇ ਫਿਰ ਇਨੀਸ਼ੀਏਟ ਕੀਤਾ ਕਿ ਵੀ ਇੱਕ ਅਵਾਰਡ ਹੋਣਾ ਚਾਹੀਦਾ ਹੈ, ਸਿਪਾਹੀ ਗੁਰਮੁਖ ਸਿੰਘ ਦਾ ਅਵਾਰਡ ਫੋਰ ਬੈਸਟ ਸਿਗਨਲਰ ਇਨ ਦਾ ਯੂਨਿਟ।
ਜੀ ਜੀ, ਜੋ ਤੁਸੀਂ ਜ਼ਿਕਰ ਕੀਤਾ ਹੈ।
ਉਹਨੇ ਫਿਰ ਪੈਸੇ ਵੀ ਦਿੱਤੇ ਕਿ ਵੀ ਇਹ ਰਹੇ 5,000 ਰੁਪਏ। ਹੁਣ 5,000 ਰੁਪਏ ਤਾਂ ਜ਼ਿਆਦਾ ਨਹੀਂ ਹੈ, ਲੇਕਿਨ ਉਸ ਟਾਈਮ ਜਦੋਂ ਵਿਚਾਰਾ ਆਇਆ 1987 ਚ, 5,000 ਵਾਸ ਸਬਸਟੈਂਸ਼ੀਅਲ ਅਮਾਊਂਟ। ਉਹਨੂੰ ਮੈਂ ਫਿਕਸ ਡਿਪੋਜ਼ਿਟ ਚ ਰੱਖਿਆ, ਤੇ ਹਰ ਸਾਲ ਉਸ ਵਿੱਚ 50 ਰੁਪਏ ਇੰਟਰਸਟ ਜਿਹੜੇ ਮਿਲਦੇ ਸੀ ਉਹ ਅਸੀਂ ਦਿੰਦੇ ਸੀ ਬੈਸਟ ਸਿਗਨਲਰ
ਅਵਾਰਡ। ਇੱਕ ਸਵਾਲ ਮੈਂ ਪੁੱਛਾਂ, ਕਿਉਂਕਿ ਸਾਰੇ ਸਾਰਾਗੜੀ ਦੇ ਜਿਹੜੇ ਬਹਾਦਰ ਸਨ ਉੱਥੇ ਹੀ ਸ਼ਹੀਦ ਹੋ ਗਏ ਸਨ, ਉਸ ਤੋਂ ਬਾਅਦ ਕੁਛ ਪਤਾ ਹੈ ਕਿ ਉਹਨਾਂ ਦਾ ਸੰਸਕਾਰ ਕਿਸਨੇ ਕੀਤਾ, ਕਿਵੇਂ ਹੋਇਆ, ਕੀ ਉੱਥੇ ਵੀ ਕੋਈ ਯਾਦਗਾਰ ਬਣਾਇਆ ਗਿਆ?
ਉੱਥੇ ਵੀ ਇੱਕ ਯਾਦਗਾਰ ਜ਼ਰੂਰ ਹੈ ਜਿਹਨੂੰ ਕਹਿੰਦੇ ਆ ਇੱਕ ਕਾਇੰਡ ਆਫ ਪਿਰਾਮਿਡ ਵਿਚ ਵੀ ਕਾਲ ਖੈਨ, CAIRNS, ਉਹਦੀ ਫੋਟੋਆਂ ਸਾਡੇ ਕੋਲ ਹੈ, ਤੇ ਉਹ ਯਾਦਗਾਰ ਉਸ ਥਾਂ ਤੇ ਹਾਲੇ ਵੀ ਮੈਂ ਸੁਣਿਆ ਹੈ ਕਿ ਹਾਲੇ ਵੀ ਨਾਰਥ ਵੈਸਟ ਫਰੰਟੀਅਰ ਚ ਹੈ।
ਸੋ ਲੱਗਦਾ ਕਿ ਇੱਥੇ ਹੀ ਪਲਟਨ ਨੇ ਉਹਨਾਂ ਦਾ ਸੰਸਕਾਰ ਕੀਤਾ ਹੋਣਾ ਹੈ।
ਹਾਂਜੀ, ਬਿਕੋਜ਼ ਉਸ ਵੇਲੇ ਅਰੇਂਜਮੈਂਟ ਹੀ ਨਹੀਂ ਸੀ ਕਿ ਵੀ ਬੋਡੀ ਨੂੰ ਯੂ ਨੋ ਕੈਨ ਬੀ ਟ੍ਰਾਂਸਪੋਰਟਡ, ਕੈਪਟਨ ਆਈਸ ਉਹ ਜਿਹੇ ਫੈਸਿਲਿਟੀਜ਼ ਹੈ ਹੀ ਨਹੀਂ ਸੀ। ਤੇ ਆਮ ਤੌਰ ਤੇ ਈਵਨ ਅੰਟਿਲ ਕੁਆਇਟ ਲੇਟਲੀ ਮੈਂ ਕਹਾਂਗਾ, ਜਦੋਂ ਤੱਕ ਮੈਂ ਵੀ ਕਮਾਂਡ ਕੀਤੀ ਹੈ, ਜਦੋਂ ਵੀ ਇੱਕ ਸਿਪਾਹੀ ਦੀ ਡੈਥ ਹੁੰਦੀ ਸੀ, ਜੇ ਤਾਂ ਅਸੀਂ ਪੰਜਾਬ 'ਚ ਹੋਏ ਡੈਥ ਐਕਸੀਡੈਂਟ ਦੇ ਕਾਰਨ ਕੋਈ ਵੀ ਕਾਰਨ ਹੁੰਦੀ ਹੈ, ਉੱਥੇ ਹੀ ਸੰਸਕਾਰ ਕਰ ਦੇਈਦਾ, ਬਿਕੋਜ਼ ਅਰੇਂਜਮੈਂਟਸ ਫੋਰ ਕੈਰੇਜ ਆਫ ਬੋਡੀਜ਼ ਐਟਸੈਟਰਾ ਹੁੰਦੀਆਂ ਨਹੀਂ ਹੈ।
ਤੇ ਮੈਂ ਇੱਕ ਹੋਰ ਗੱਲ ਪੁੱਛ ਲਵਾਂ, ਤੇ ਅਗਰ ਗਲਤ ਹੈ ਤੇ ਤੁਸੀਂ ਮੈਨੂੰ ਪਲੀਜ਼ ਦੱਸ ਦੇਣਾ, ਕਿਹਾ ਜਾਂਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਾਲ ਲੈ ਕੇ ਜਾਂਦੇ ਸਨ ਜਿੰਨੇ ਵੀ ਸਿੱਖ ਸਿਪਾਹੀ ਸਨ?
ਯੈਸ, ਉਹਦੀ ਪੱਕੀ ਪਰੇਡ ਹੁੰਦੀ ਹੈ ਜਦੋਂ ਵੀ ਪਲਟਨ ਜਾਂਦੀ ਹੈ ਆਪਰੇਸ਼ਨਲ ਲਈ, ਜਾਂ ਜਦੋਂ ਪਰਮਾਨੈਂਟ ਮੂਵ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਫੀਲ ਚ ਲੈ ਜਾਇਆ ਜਾਂਦਾ। ਪੂਰੀ ਪਟਨ ਫੁੱਲ ਹੁੰਦੀ ਹੈ ਉੱਥੇ, ਹਜ਼ਾਰ ਬੰਦਾ ਗਿਆਨੀ ਜੀ ਆਉਂਦੇ ਆ, ਅਰਦਾਸ ਕੀਤੀ ਜਾਂਦੀ ਹੈ ਪਟਨ ਦੀ ਸੁੱਖ ਸ਼ਾਂਤੀ ਲਈ ਤੇ ਜਵਾਨਾਂ ਨੂੰ ਬਲੈਸਿੰਗ ਦੇਣ ਲਈ। ਉਹ ਹਾਲੇ ਵੀ ਈਵਨ ਟੂਡੇ ਜਿੱਦਾਂ ਮੇਰੀ ਪਲਟਨ ਅੱਜ ਕੱਲ ਇੱਥੇ ਫੋਰ ਸਿੱਖ ਹੈ, ਆਪਣੇ ਬਠਿੰਡਾ ਹੈ, ਕੱਲ ਨੂੰ ਇਹਨਾਂ ਦੀ ਮੂਵਮੈਂਟ ਹੁੰਦੀ ਹੈ, ਇੱਥੋਂ ਕਿਸੇ ਪਾਸੇ ਵੀ ਜਾਂਦੇ ਆ। ਜਦੋਂ ਇਹ ਪਲਟਨ ਮੂਵ ਕਰੇਗੀ, ਵਨ ਆਫ ਦਾ ਲਾਸਟ ਥਿੰਗ ਦੈਟ ਵਿਲ ਬੀ ਡਨ, ਜੋ ਕਿ ਆਖਰੀ ਚੀਜ਼ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰ ਲਿਆ ਜਾਏਗਾ, ਉੱਥੇ ਪੂਰੀ ਪਲਟਨ ਫੋਲਨ ਹੋਏਗੀ, ਅਰਦਾਸ ਹੋਏਗੀ, ਵਾਹਿਗੁਰੂ ਹੋਏਗਾ, ਤੇ ਫਿਰ ਜਾਵਾਂਗੇ।
ਠੀਕ ਹੈ, ਤੇ ਕੀ ਸਾਰਾਗੜੀ ਜਾਂ ਗੁਲਿਸਤਾਨ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ, ਕੀ ਸਾਨੂੰ ਪਤਾ?
ਨਹੀਂ, ਮੈਨੂੰ ਇਹਦੇ ਬਾਰੇ ਪਤਾ ਨਹੀਂ, ਪਰ ਜ਼ਰੂਰ ਹੋਇਆ ਹੋਏਗਾ। ਆਫਟਰ ਆਲ ਉੱਥੇ ਰਹੇ ਆ ਪਲਟਨ ਬੈਟਲ ਦੇ ਬਾਅਦ, ਇਹ ਸਾਰਾਗੜੀ ਬੈਟਲ ਦੇ ਬਾਅਦ ਉੱਥੇ ਰਹੀ ਹੈ 4-6 ਮਹੀਨੇ ਉੱਥੋਂ ਮੂਵ ਕਰਨ ਤੋਂ ਪਹਿਲਾਂ।
ਇਹ ਗੱਲਾਂ ਤੇ ਕਿੰਨੀਆਂ ਹੀ ਹਨ ਕਰਨ ਨੂੰ, ਪਰ ਇੱਕ ਗੱਲ ਮੇਰੇ ਦਿਮਾਗ ਵਿੱਚ ਹਮੇਸ਼ਾ ਰਹਿੰਦੀ ਹੈ, ਜਿਹੜਾ ਤੁਹਾਡੇ ਬੈਜ ਹੈ ਪਲਟਨ ਦਾ, ਉਸ ਦੇ ਉੱਪਰ ਜੋ ਲਿਖਿਆ ਹੈ, ਮੈਂ ਜ਼ਰੂਰ ਚਾਹਾਂਗੀ ਤੁਸੀਂ ਸਰੋਤਿਆਂ ਨੂੰ ਦੱਸਿਓ ਕਿ ਤੁਹਾਡੇ ਪਲਟਨ ਦਾ ਮੋਟੋ ਮੰਨ ਲਓ, ਉਹ ਕੀ ਹੈ?
ਉਹ ਮੋਟੋ ਸਾਡਾ ਬਹੁਤ ਤਗੜਾ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ, ਐਂਡ ਇਹ ਸਿੱਧਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਆ ਹੈ, ਤੇ ਇਹ ਬਹੁਤ ਮਾਇਨੇ ਰੱਖਦਾ ਹੈ। ਜਿੰਨਾ ਕੁ ਮੈਂ ਉਸ ਤੇ ਵਿਚਾਰ ਕਰਨਾ ਅੱਜ ਕੱਲ ਦੇ ਐਟਮੋਸਫੇਅਰ ਚ, ਕਿ ਜਦੋਂ ਤੁਸੀਂ ਆਪਣੀ ਨਿਸ਼ਚੈ ਕਰ ਲਈ ਕਿ ਮੈਂ ਕਰਾਂਗਾ, ਤੁਹਾਡੀ ਜੀਤ ਹਮੇਸ਼ਾ ਹੋਏਗੀ, ਯੂ ਵਿਲ ਆਲਵੇਸ ਫੁਲਫਿਲ ਦੈਟ।
ਸੋ ਇਹ ਸੋਚ ਕੇ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਇਹ ਤੇ ਇਹਨਾਂ ਦੇ ਮੱਥੇ ਤੇ ਜਿਹੜਾ ਬੈਜ ਹੈ ਉਹ ਵੀ ਕਹਿੰਦਾ ਹੈ, ਤੇ ਇਹਨਾਂ ਦੇ ਦਿਲਾਂ ਵਿੱਚ ਇਹੀ ਜਜ਼ਬਾ ਸੀ। ਇਸ ਨੂੰ ਸੋਚ ਕੇ ਮੈਨੂੰ ਦੱਸੋ ਕਿ ਸਾਰਾਗੜੀ ਦੀ ਜਿਹੜੀ ਜੰਗ, ਜਿਸ ਤਰ੍ਹਾਂ ਇਹਨਾਂ ਇੱਕ ਹੀ ਜਵਾਨਾਂ ਨੇ ਤੇ ਉਹਨਾਂ ਦੇ ਇੱਕ ਫੋਲੋਅਰ ਨੇ ਲੜੀ ਹੈ, ਇਤਿਹਾਸ ਵਿੱਚ ਉਹਦਾ ਕੀ ਦਰਜਾ ਹੈ? ਤੁਸੀਂ ਆਪ ਫੌਜ ਨਾਲ ਇੰਨਾ ਡੂੰਘਾ ਤਲਕ ਰੱਖਦੇ ਹੋ, ਇਸੇ ਬਟਾਲੀਅਨ ਨਾਲ ਤਲਕ ਰੱਖਦੇ ਹੋ, ਸੋ ਕੀ ਰੁਤਬਾ ਹੈ ਉਸਦਾ?
ਮੈਂ ਕਹਾਂਗਾ ਕਿ ਇਹੋ ਜਿਹੀ ਲੜਾਈ ਹੋਰ ਕਿਸੇ, ਕਾਫੀ ਲੜਾਈਆਂ ਹੋਈਆਂ ਹੈ, ਬਹੁਤ ਬਹਾਦੁਰ ਜਵਾਨ ਸ਼ਹੀਦ ਹੋਏ ਹੈ ਔਰ ਪਲਟਨਾ ਦੇ ਹੋਰ ਰੈਜੀਮੈਂਟ ਦੇ, ਲੇਕਿਨ ਇਹੋ ਜਿਹੀ ਮਿਸਾਲ ਤੁਹਾਨੂੰ ਕਿਸੇ ਪਾਸੇ ਨਹੀਂ ਮਿਲੇਗੀ ਕਿ ਜਿੰਨੇ ਵੀ ਸੀ ਉੱਥੇ ਸਾਰੇ ਦੇ ਸਾਰੇ ਲੜਦੇ ਹੋਏ ਸ਼ਹੀਦ ਹੋ ਗਏ। ਕੋਈ ਨਹੀਂ ਕਿਹਾ ਕਿ ਵੀ ਉਹਨਾਂ ਨੂੰ, ਬਾਏ ਦ ਵੇ, ਕਾਫੀ ਲਾਲਚ ਦਿੱਤੀ ਗਈ ਇਹ ਪਠਾਨਾਂ ਨੇ, ਜਿਹੜੇ ਲਸ਼ਕਰ ਸੀ ਉਹਨਾਂ ਨੇ ਬਾਰ ਬਾਰ ਆ ਕੇ ਕਿਹਾ ਕਿ ਵੀ ਤੁਸੀਂ ਛੱਡ ਦਿਓ, ਤੁਸੀਂ ਚਲੇ ਜਾਓ ਫੋਰਟ ਨੂੰ ਛੱਡ ਕੇ, ਤੁਹਾਨੂੰ ਅਸੀਂ ਵਿਦ ਐਸਕੋਟ ਕੋਹਾਟ ਪਹੁੰਚਾ ਦਿਆਂਗੇ।
ਅੱਛਾ,
ਓਕੇ, ਹਾਂਜੀ। ਅੱਜ ਕੱਲ ਵੀ ਜਦੋਂ ਅਸੀਂ ਰੀਕ੍ਰੀਏਟ ਕਰਨੇ ਹਾਂ ਇਹ ਬੈਟਲ ਸੀਨ, ਇਹ ਫਰੇਜ਼ ਜ਼ਰੂਰ ਲੈ ਕੇ ਆਉਂਦੇ ਹਾਂ ਕਿ ਵੀ ਉਹ ਲਸ਼ਕਰ ਲਲਕਾਰਦੇ ਆ ਕਿ ਵੀ ਤੁਹਾਨੂੰ ਅੰਡਰ ਸਪੈਸ਼ਲ ਗਾਰਡ ਅਸੀਂ ਕੋਹਾਟ ਪਹੁੰਚਾ ਦਿਆਂਗੇ, ਐਂਡ ਤੁਹਾਨੂੰ ਐਸ਼ਾ ਕਰਾਵਾਂਗੇ, ਕਾਇੰਡ ਆਫ ਥਿੰਗ,
ਤੁਸੀਂ ਜਾਨ ਬਚਾ ਕੇ ਚਲੇ ਜਾਓ, ਹਾਂ
ਚਲੇ ਜਾਓ, ਵੀ ਛੱਡ ਦਿਓ, ਬਿਕੋਜ਼ ਉਹ ਕਾਫੀ ਫਰਸਟ੍ਰੇਟਡ ਹੋ ਗਏ। ਇੱਕ ਛੋਟੀ ਪੋਸਟ ਸੀ 21 ਬੰਦਿਆਂ ਦੀ, ਉਹਨਾਂ ਨੇ 10,000 ਬੰਦੇ ਆਪਣੇ ਪਾ ਕੇ ਰੱਖੇ ਹੋਏ ਸੀ। ਉਹਨਾਂ ਨੂੰ ਇਹ ਸੀ ਕਿ ਵੀ ਜੇ ਅਸੀਂ ਇਹ ਕੈਪਚਰ ਨਹੀਂ ਕਰਦੇ ਤੁਰੰਤ, ਜੇ ਅਸੀਂ ਇਹ ਫੋਰਟ ਨੂੰ ਨਹੀਂ ਪਕੜਦੇ, ਇਹਨਾਂ ਕੋਲ ਲਸ਼ਕਰ ਸੀ ਤੇ ਉਹ ਡਿਜ਼ਰਟ ਕਰਕੇ ਚਲੇ ਜਾਂਦੇ, ਦੇਅਰ ਵਾਜ਼ ਨੋ ਲਾਇਲਟੀ, ਉਹ ਤਾਂ ਇੱਦਾਂ ਹੀ ਤਮਾਸ਼ੇ ਲਈ ਆਉਂਦੇ ਆ, ਉਹ ਕੋਈ ਰੈਗੂਲਰ ਫੋਰਸ ਹੈ ਨਹੀਂ ਸੀ
ਜੀ ਜੀ,
ਤੇ ਇਸ ਕਰਕੇ ਉਹਨੂੰ ਇਹ ਫਿਕਰ ਲੱਗ ਗਿਆ ਸੀ ਕਿ ਵੀ ਇਹ ਅਸੀਂ 21 ਛੋਟੇ ਜਿਹੇ ਫੋਰਟ ਨੂੰ ਕੈਪਚਰ ਨਹੀਂ ਕਰ ਸਕਦੇ ਤੇ ਬਾਕੀ ਲੋਕ ਲੋਕਹਾਰਟ ਗੁਲਿਸਤਾਨ ਨੂੰ ਕਿੱਦਾਂ ਕਰਾਂਗੇ ਕੈਪਚਰ, ਤੋ ਇਸ ਕਰਕੇ ਉਹ ਕਾਫੀ ਉਹਨਾਂ ਨੇ ਲਲਚਾਇਆ, ਕਾਫੀ ਇੰਡਿਊਸਮੈਂਟ ਦਿੱਤੀਆਂ ਕਿ ਵੀ ਆ ਜਾਓ ਬਾਹਰ ਆ ਜਾਓ ਤੁਸੀਂ, ਅਸੀਂ ਤੁਹਾਨੂੰ ਰਿਸਪੈਕਟ ਦਿਆਂਗੇ,
ਪਰ ਉਹ ਡਟੇ ਰਹੇ ਤੇ 10,000 ਤੋਂ ਵੱਧ ਕਬਾਇਲੀਆਂ ਦਾ ਉਹਨਾਂ ਨੇ ਟਾਕਰਾ ਕੀਤਾ। ਮੈਨੂੰ ਦੱਸੋਗੇ ਜੀ ਕਿੰਨੇ ਕਬਾਇਲੀ ਮਾਰੇ ਗਏ ਸਨ, ਇਹਨਾਂ ਨੇ ਕਿੰਨੇ ਮਾਰੇ?
ਕਿਹਾ ਜਾਂਦਾ ਹੈ ਤਕਰੀਬਨ 1,000 ਕਬਾਇਲੀ ਮਾਰੇ ਗਏ ਹੈ, ਕਿਸੇ ਨੇ ਕਾਊਂਟ ਤਾਂ ਨਹੀਂ ਕੀਤੇ, ਲੇਕਿਨ ਜ਼ਰੂਰ ਹੈ 600-800 ਹੋਣਗੇ। ਤੇ ਦੁਬਾਰਾ ਮੈਂ ਕਹਿੰਦਾ ਇੰਪੋਰਟੈਂਸ ਇਹ ਸੀ ਕਿ ਵੀ ਇਸ ਲੜਾਈ ਕਰਕੇ, ਇਸ ਬੈਟਲ ਕਰਕੇ, ਸਾਰਾਗੜੀ ਬੈਟਲ ਕਰਕੇ ਬਾਕੀ ਪਲਟਨ ਨੂੰ ਔਰ ਬਾਕੀ ਆਰਮੀ ਨੂੰ ਟਾਈਮ ਮਿਲਿਆ ਟੂ ਸੈਂਡ ਰੀਇਨਫੋਰਸਮੈਂਟ ਟੂ ਲੋਕਹਾਰਟ ਐਂਡ ਗੁਲਿਸਤਾਨ
ਜੀ।
That was the importance of this battle.
ਵਾਕੀ ਇਹ ਬੇਮਿਸਾਲ ਕਹਾਣੀ ਹੈ, ਬਹੁਤ ਹੀ ਬਹਾਦਰੀ ਦੀ ਲਾਸਾਨੀ ਮਿਸਾਲ ਹੈ ਜੋ ਰਹਿੰਦੀ ਦੁਨੀਆ ਤੀਕਰ ਜ਼ਰੂਰ ਰਹੇਗੀ। ਪਰ ਤੁਹਾਡੀ ਕਿਤਾਬ ਵਿੱਚ ਮੈਂ ਜਾਂਦੇ ਜਾਂਦੇ ਇਹ ਵੀ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹਾਂਗੀ, ਕਿਉਂਕਿ ਤੁਸੀਂ ਕਿਹਾ ਹੈ ਕਿ ਇਸ ਤੋਂ ਬਾਅਦ ਲਗਾਤਾਰ 36 ਸਿੱਖ ਰੈਜੀਮੈਂਟ, ਭਾਵੇਂ ਪਹਿਲੀ ਵਿਸ਼ਵ ਜੰਗ ਸੀ ਭਾਵੇਂ ਦੂਜੀ ਵਿਸ਼ਵ ਜੰਗ ਸੀ, ਅਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ 1947 ਵਿੱਚ ਕਸ਼ਮੀਰ ਦੇ ਓਪਰੇਸ਼ਨ ਹੋਏ ਨੇ, ਉਸ ਵਿੱਚ ਵੀ ਇਸ ਰੈਜੀਮੈਂਟ ਨੇ ਹਿੱਸਾ ਪਾਇਆ ਹੈ ਲਗਾਤਾਰ, ਹੈ ਨਾ?
ਬਿਲਕੁਲ ਸਹੀ ਕਹਿ ਰਹੇ ਹੋ ਮਨਪ੍ਰੀਤ ਜੀ। ਸਾਡੀ ਪਲਟਨ ਫੋਰਸ ਇੱਕ ਬਹੁਤ ਹਾਈਲੀ ਡੈਕੋਰੇਟਡ ਰੈਜੀਮੈਂਟ ਹੈ। ਸਾਡੇ ਕੋਲ 22 ਬੈਟਲ ਆਨਰ ਨੇ। ਆਮ ਤੌਰ ਤੇ ਇੱਕ ਰੈਜੀਮੈਂਟ ਇੱਕ ਬਟਾਲੀਅਨ ਦੀ ਯੂਨਿਟ ਕੋਲ ਇੱਕ ਜਾਂ ਦੋ ਹੁੰਦੇ ਆ, ਸਾਡੇ ਕੋਲ 22 ਬੈਟਲ ਆਨਰ ਨੇ। ਐਂਡ ਨੋਟ ਲੀ ਦੈਟ, ਸਾਡੇ ਕੋਲ ਬੈਟਲ ਆਨਰ 1965 ਦਾ ਬਰਕੀ ਹੈ, 1971 ਦਾ ਅਸੀਂ ਬੰਗਲਾਦੇਸ਼ ਚ ਸੀ ਜਿਹਦੇ ਚ ਮੈਂ ਹਿੱਸਾ ਲਿੱਤਾ ਹੈ, ਖੁੱਲਣਾ ਹੈ, ਬੈਟਲ ਆਫ ਖੁੱਲਣਾ। ਦੀਜ਼ ਆਰ ਆਲ ਬੈਟਲ ਆਨਰਸ ਜਿਹੜੇ ਕਿ ਰਿਕਗਨਾਈਜ਼ ਕਰਦੇ ਆ ਇੰਡੀਅਨ ਆਰਮੀ ਕਿ ਵੀ ਇਸ ਪਲਟਨ ਨੇ ਬਹਾਦਰੀ ਨਾਲ ਲੜੀ ਹੈ। ਫੋਰ ਸਿੱਖ ਇਜ਼ ਵਨ ਆਫ ਦ ਮੋਸਟ ਹਾਈਲੀ ਡੈਕੋਰੇਟਡ ਰੈਜੀਮੈਂਟਸ ਇਨ ਦ ਕਾਮਨਵੈਲਥ, ਨਾਟ ਓਨਲੀ ਇਨ ਇੰਡੀਆ।
ਵਾਹ! ਤੇ ਮੈਂ ਜਿਹੜੀ ਤਸਵੀਰ ਵੇਖ ਰਹੀ ਹਾਂ ਜੋ ਤੁਸੀਂ ਭੇਜੀ ਹੈ, ਇਹਨਾਂ ਦੀ ਤਾਂ ਯੂਨੀਫਾਰਮ ਇੰਨੀ ਸੋਹਣੀ ਹੈ, ਇਹ ਤੁਸੀਂ ਕਿਹੜੇ ਲਾਲ ਰੰਗ ਦੀ ਹੁੰਦੀ ਸੀ?
ਯੈਸ, ਅੱਜ ਕੱਲ ਵੀ ਮੈਂ ਤੁਹਾਨੂੰ ਭੇਜਾਂਗਾ ਕੁਛ ਕਰੰਟ ਯੂਨੀਫਾਰਮ ਰੈਜੀਮੈਂਟ ਦੀ। ਲਾਲ, ਉਸ ਵੇਲੇ ਤੇ ਲਾਲ ਕੁੜਤੀ ਹੁੰਦੀ ਸੀ, ਲਾਲ ਜੈਕਟ ਹੁੰਦੀ ਸੀ। ਅੱਜ ਕੱਲ ਤਾਂ ਆਫਕੋਰਸ ਸਾਰਾ ਕੁਛ ਕਾਫੀ ਕੁਛ ਬਦਲ ਗਿਆ ਹੈ, ਬਟ ਆਰ ਸੈਰੇਮੋਨੀਅਲ ਟਰਬਨਸ ਆਰ ਸਟਿਲ ਰੈਡ। ਯੈਸ,
ਠੀਕ ਹੈ ਜੀ। ਮੈਨੂੰ ਪਤਾ ਹੈ ਤੁਸੀਂ ਹੁਣ ਕੁਝ ਦਿਨਾਂ 'ਚ ਵਾਪਸ ਇੰਡੀਆ ਜਾ ਰਹੇ ਹੋ, ਅਤੇ 12 ਸਤੰਬਰ ਨੂੰ ਆਪਣੀ ਪਲਟਨ ਨਾਲ ਤੁਸੀਂ ਉਹ ਦਿਨ ਸਾਰਾਗੜੀ ਡੇ ਮਨਾਓਗੇ। ਸੋ ਉਮੀਦ ਕਰਦੀ ਹਾਂ ਉਸ ਦੀ ਤਸਵੀਰਾਂ ਵੀ ਤੁਸੀਂ ਸਾਡੇ ਨਾਲ ਸਾਂਝੀ ਕਰੋਗੇ। ਕੱਲ੍ਹ ਆਲੂ ਵਾਲੀ ਮੈਂ ਘੰਟਿਆਂ ਹੀ ਤੁਹਾਡੇ ਨਾਲ ਗੱਲਬਾਤ ਕਰ ਸਕਦੀ ਹਾਂ, ਬਹੁਤ ਹੀ ਦਿਲਚਸਪ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ, ਅਤੇ ਮੈਨੂੰ ਯਕੀਨ ਹੈ ਸਰੋਤਿਆਂ ਨੂੰ ਵੀ ਇਹ ਸੁਣ ਕੇ ਅੱਜ ਕਾਫੀ ਹੈਰਾਨੀ ਮਹਿਸੂਸ ਹੋਵੇਗੀ, ਅਤੇ ਜ਼ਿਆਦਾ ਮਾਣ ਮਹਿਸੂਸ ਹੋਵੇਗਾ ਕਿ ਕਿਸ ਦਲੇਰੀ ਨਾਲ 4 ਸਿੱਖ ਰੈਜੀਮੈਂਟ ਹੁਣ ਅਤੇ ਉਸ ਵੇਲੇ ਦੀ 36 ਸਿੱਖ ਰੈਜੀਮੈਂਟ ਨੇ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ। ਤੁਸੀਂ ਵੀ ਇਸੇ ਰੈਜੀਮੈਂਟ ਦਾ ਹੀ ਹਿੱਸਾ ਹੋ, ਇਸ ਨੂੰ ਕਮਾਂਡ ਵੀ ਕਰ ਚੁੱਕੇ ਹੋ। ਸਾਡੀ ਖੁਸ਼ਕਿਸਮਤੀ ਹੈ ਤੁਸੀਂ ਆਸਟ੍ਰੇਲੀਆ ਵਿੱਚ ਹੁਣ ਵਸਦੇ ਹੋ ਅਤੇ ਹੁਣ ਸਾਡੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੈ। ਤਹਿ ਦਿਲੋਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਮਾਂ ਕੱਢਿਆ ਜੀ ਸਾਡੇ ਵਾਸਤੇ।
ਥੈਂਕ ਯੂ ਜੀ, ਵਾਂਸ ਅਗੇਨ ਆਪਣੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਮੇਰੀ ਤਰਫੋਂ ਔਰ ਪਲਟਨ ਦੀ ਤਰਫੋਂ।
SBS
Radio. Hear more stories in your language by visiting sbs.com.au.